एक ओंकार सतनाम करता पुरुष निर्भव निर्वैर अकाल मूर्त अजूनी सैभं गुरु प्रसाद। प्राकृतिक मंडल विच मनुख एक ऐसी होंद है जिसका सिर जिसका दिमाग अनेकां तरह के सवालों नाल हर वक्त भरिया रहिंदा है। सवाल एक बोझ है और हर नवा दिन अनेकां सवालों नूं जन्म देंदा है। नवे नवे सवालों का बोझ। पश्चिम के कुछ दार्शनिक ते ऐसा कहण लग पए ने जिंदगी एक बोझ है क्योंकि जीवन सवालों का इकट्ठ है। वाकई वो सवाल बोझ बन के रह जाता है जिसका जवाब ना मिले। वो प्रश्न एक बहुत वड्डा भार है जिसका उत्तर ही ना मिले। महान सतगुरु गुरु गोविंद सिंह जी महाराज अद्वितीय शख्सियत दे मालक। उन्होंने जापदा है मनुख दे मन का बहुत गहरा अध्ययन किया, उदी बहुत गहराई दे छाप मारी है। ये गल वखरी है देखण नूं उन्हां कोल धनुषबाण तलवार बाज एक ऐसा रंग है एक ऐसा रूप है। भ्रांति पैदा हो जाती है कि ये पुरुष अजीम शायर होवेगा, दार्शनिक होवेगा, चिंतक होवेगा, संत होवेगा, गुरु होवेगा, लिबलीन होवेगा, भजन आनंदी धुन विच मगन रहने वाला होवेगा। पर इना सारिया खूबियां खासियतां दे मालिक ने गुरु गोबिंद सिंह जी महाराज। अज तक ऐसा होया है कि जो तलवार दे धनी होए ने वो कलम दे धनी नहीं सन। पर इस पृथ्वी ते पहली दफा ऐसा होया है जिसकी तलवार विच जोर सी पर अनंत गुणा जोर सी उसकी कलम दे, बहुत वड्डा जोर सी। जिथे उसकी तलवार मजलूमा की रक्षा करती रही उसकी कलम अमर संगीत नूं जन्म देंदी रही, अमर गीता नूं जन्म देंदी रही, दर्शन ते फिलसफे नूं जन्म देंदी रही। और हैरानगी आउंदी है कि सूरबीर साहित्यकार भी है, चिंतक भी है, दार्शनिक भी है। भाई साहब भाई नंद लाल ऐसा कहिंदे ने कि अज तक जितने दरवेश होए ने वो बादशाह नहीं सन, और जेडे बादशाह होए ने वो दरवेश नहीं सन। जद भी किसी बादशाह दे अंदर दरवेश बनन दा शौक पैदा होया उन्हें बादशाहत नूं त्यागया है, और जद भी किसी दरवेश दे अंदर बादशाह बनन दा शौक पैदा होया है उन्हें भी माला परे सुट्टी है, उन्हें भी दरवेशी नूं त्यागया है। पर एक पहला ही पुरुष है जिन्हों वेखदे ही एकदम स्पष्ट हो जाता है कि यह बादशाह भी है दरवेश भी है। हक हक अंदेश गुरु गोविंद सिंह, बादशाह दरवेश गुरु गोविंद सिंह। गुरु गोविंद सिंह जी महाराज एक ऐसे फुल ने जिस विच कुदरत ने कई रंग भर दिते ने, अनेका रंग भर दिते ने। उन्हें अनेका रंगा दे चों आपदा एक रंग है कवि होना, शायर होना, दार्शनिक होना, चिंतक होना, फिलोसफर होना। आपदी कलम दे चों जिथे रूहानियत नाल लबरेज बाणी जाब साब निकली, जिथे ब्रह्म ज्ञान नाल भरपूर अकाल उस्तद दा जन्म होया, जिथे वीर रस नाल पूरत चंडी दीवार भगवती दीवार इस तरह दियां दुती बाणियां आलमे वजूद दे छाईयां, उथे आप दी कलम तो अपनी कथा भी निकली, विचित्र नाटक ज्ञान प्रबोध। फिर आप दी इसी महान कलम दे चों सफरनामे दा भी जन्म है। कृष्णा अवतार, रामा अवतार, 24 ਅਵਤਾਰਾਂ ਦੀ ਕਥਾ ਆਪ ਦੀ ਕਲਮ ਵਿੱਚੋਂ ਨਿਕਲੀ। ਹੈਰਾਨਗੀ ਆਉਂਦੀ ਹੈ, ਕੁੱਲ ਉਮਰ ਆਪ ਦੀ 42 ਸਾਲ ਤੇ 42 ਸਾਲ ਵਿੱਚ ਪੰਥ ਦੀ ਸਾਜਨਾ, ਖਾਲਸੇ ਦੀ ਰੂਪ ਰੇਖਾ ਬਣਾਉਣੀ, ਦਸਮ ਗ੍ਰੰਥ ਦੀ ਸਿਰਜਣਾ ਕਰਨੀ, ਦੇਸ਼ ਦੇ ਸਿਆਸੀ ਮਾਹੌਲ ਨੂੰ ਠੀਕ ਕਰਨਾ, ਇਹ ਆਪ ਦੇ ਹਿੱਸੇ ਆਇਆ। ਔਰ ਆਪ ਨੇ ਇਸ ਛੋਟੀ ਜਿਹੀਆਂ ਆਯੂ ਦੇ ਵਿੱਚ ਇਤਨੇ ਵੱਡੇ ਵੱਡੇ ਕੰਮ ਪਾਇਆ, ਤਕਮੀਲ ਤੱਕ ਪਹੁੰਚਾਇਆ, ਜਿਹਨੂੰ ਵੇਖ ਕੇ ਅਲਾ ਯਾਰ ਖਾਂ ਜੈਸੇ ਇੱਕ ਮੁਸਲਿਮ ਸ਼ਾਇਰ ਨੂੰ ਵੀ ਕਹਿਣਾ ਪਿਆ, ਇਨਸਾਫ ਕਰੇ ਜੀ ਨੇ ਜ਼ਮਾਨਾ ਤੋਂ ਯਕੀਨ ਹੈ, ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਅਗਰ ਕੋਈ ਇਨਸਾਫ ਦੀ ਦ੍ਰਿਸ਼ਟੀ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਦਾ ਨਿਰੀਕਸ਼ਣ ਕਰੇ ਤਾਂ ਉਹ ਇਸ ਨਤੀਜੇ ਤੇ ਪਹੁੰਚੇਗਾ ਔਰ ਦਾਤ ਦੇਵੇਗਾ ਕਿ ਹੇ ਅਕਾਲ ਪੁਰਖ, ਇਸ ਤਰ੍ਹਾਂ ਦਾ ਮੁਜੱਸਮਾ ਤੂੰ ਪ੍ਰਿਥਵੀ ਤੇ ਪਹਿਲੀ ਦਫਾ ਹੀ ਬਣਾਇਆ, ਜਿਸ ਵਿਚ ਇਤਨੀਆਂ ਸ਼ਕਤੀਆਂ ਭਰ ਦਿੱਤੀਆਂ, ਜਿਸ ਵਿਚ ਇਤਨੀਆਂ ਖੂਬੀਆਂ ਭਰ ਦਿੱਤੀਆਂ। ਆਪ ਦੀਆਂ ਅਨੰਤ ਰਚਨਾਵਾਂ ਵਿਚੋਂ ਇਕ ਰਚਨਾ ਹੈ ਗਿਆਨ ਪ੍ਰਬੋਧ, ਉਸ ਦੇ ਵਿਚ ਅਨੇਕਾਂ ਪ੍ਰਸ਼ਨ ਨੇ, ਜਾਂ ਇੰਜ ਕਹਿ ਲੋ ਪ੍ਰਸ਼ਨਾਂ ਦੀ ਬਾਣੀ, ਸਵਾਲਾਂ ਦੀ ਬਾਣੀ। ਔਰ ਵਾਕਈ ਫਿਰ ਸਪਸ਼ਟ ਕਰੀਏ ਕਿ ਸਵਾਲ ਇਕ ਬੋਝ ਹੈ, ਸਵਾਲ ਵੱਧਦੇ ਜਾਣ ਜ਼ਿੰਦਗੀ ਤਣਾਅ ਗ੍ਰਸਤ ਹੋ ਜਾਂਦੀ ਹੈ, ਬੋਝਲ ਹੋ ਜਾਂਦੀ ਹੈ, ਬੋਝ ਨੂੰ ਚੁੱਕਣਾ ਔਖਾ ਹੁੰਦਾ ਹੈ, ਸਵਾਲਾਂ ਨੂੰ ਢਾਉਣਾ ਔਖਾ ਹੋ ਜਾਂਦਾ ਹੈ। ਲੇਕਿਨ ਮਨੁੱਖ ਦੀ ਅਹਿਮੀਅਤ, ਖਾਸੀਅਤ ਜਾਂ ਉਸਦਾ ਤੁੱਛ ਹੋਣਾ ਵੀ ਉਸਦੇ ਸਵਾਲਾਂ ਤੇ ਖੜਾ ਹੈ। ਅਗਰ ਉਹ ਮਾਮੂਲੀ ਪੱਧਰ ਦਾ ਹੀ ਸਵਾਲ ਕਰ ਰਿਹਾ ਹੈ ਤੇ ਇੱਕ ਮਾਮੂਲੀ ਜਿਹਾ ਸਵਾਲ ਹੀ ਉਹਦੀ ਜ਼ਿੰਦਗੀ ਦਾ ਮਕਸਦ ਹੈ, ਉਹੀ ਸਿਰ ਤੇ ਚੁੱਕੀ ਫਿਰਦਾ ਹੈ, ਤੇ ਇਸ ਤੋਂ ਪਤਾ ਚੱਲਦਾ ਜਿਤਨਾ ਛੋਟਾ ਸਵਾਲ ਹੈ, ਜਿਤਨਾ ਮਾਮੂਲੀ ਸਵਾਲ ਹੈ, ਇਸ ਸਵਾਲ ਦੇ ਜੀਣ ਵਾਲਾ ਮਨੁੱਖ ਵੀ ਉਤਨਾ ਹੀ ਮਾਮੂਲੀ ਹੈ, ਕੋਈ ਖਾਸ ਨਹੀਂ ਹੈ, ਅਹਿਮ ਨਹੀਂ ਹੈ। ਅਹਿਮ ਮਨੁੱਖ ਦੀ ਇਹ ਪਹਿਚਾਣ, ਉਸ ਚੋਂ ਮਹਾਨ ਸਵਾਲਾਂ ਦਾ ਜਨਮ ਹੋਵੇਗਾ, ਅਗੰਮੀ ਸਵਾਲਾਂ ਦਾ ਜਨਮ ਹੋਵੇਗਾ, ਐਸੇ ਸਵਾਲ ਜੋ ਜੀਵਨ ਦੀ ਗਹਿਰਾਈ ਨੂੰ ਛੂਵਣ, ਐਸੇ ਸਵਾਲ ਜੋ ਪ੍ਰਕਿਰਤੀ ਦੇ ਬੁਲੰਦੀਆਂ ਨੂੰ ਛੂਵਣ, ਐਸੇ ਸਵਾਲ ਜੋ ਚੇਤਨਾ ਦੇ ਡੂੰਘੇ ਤਲ ਦੇ ਜਹਿ ਚਲੇ ਜਾਣ। ਉਹਨਾਂ ਅਨੰਤ ਸਵਾਲਾਂ ਵਿਚੋਂ ਕੁਛ ਇਕ ਸਵਾਲ ਮੈਂ ਸਾਹਮਣੇ ਰੱਖਣ ਲੱਗਾ। ਇਹ ਗੱਲ ਵੱਖਰੀ ਹੈ ਕਿ ਇਸ ਸਾਰੀ ਬਾਣੀ ਵਿਚ ਸਵਾਲ ਹੀ ਸਵਾਲ ਨੇ। ਸਿੱਖ ਜਗਤ ਦੇ ਵਿਦਵਾਨ ਇੱਥੇ ਦੋ ਹਿੱਸਿਆਂ ਵਿਚ ਤਕਸੀਮ ਨੇ। ਇੱਕ ਧੜਾ ਐਸਾ ਕਹਿੰਦਾ ਹੈ ਕਿ ਬਾਣੀ ਸਿਰਫ ਸਵਾਲ ਹੀ ਸਵਾਲ ਨੇ, ਛੋੜ ਦਿੱਤਾ ਸਤਿਗੁਰ ਨੇ ਆਤਮ ਅਭਿਆਸੀਆਂ ਤੇ, ਜਿਨ੍ਹਾਂ ਨੂੰ ਆਪਣੇ ਅੰਦਰੋਂ ਇਨ੍ਹਾਂ ਸਵਾਲਾਂ ਦਾ ਜਵਾਬ ਮਿਲ ਜਾਏ ਔਰ ਇਸ ਸਵਾਲ ਦਾ ਬੋਝ ਨਾ ਰਹੇ, ਸਮਝ ਲਓ ਉਹ ਸਹੀ ਅਭਿਆਸੀ ਹੈ, ਉਹਨੂੰ ਸਹੀ ਜਵਾਬ ਮਿਲ ਗਿਆ। ਦੂਸਰਾ ਤਬਕਾ ਇੰਜ ਵੀ ਕਹਿੰਦਾ ਹੈ ਕਿ ਸਰਸਾ ਨੂੰ ਪਾਰ ਕਰਦੇ ਹੋਇਆ ਆਪ ਜੀ ਦਾ ਇਹ ਮਹਾਨ ਅਦੁੱਤੀ ਸਾਹਿਤ ਸਰਸਾ ਦੀ ਕੁਛ ਭੇਟ ਹੋ ਗਿਆ, ਕੁਛ ਪੰਨੇ ਰੁੜ ਗਏ। ਔਰ ਬਾਅਦ ਵਿਚ ਜਦ ਇਸ ਦੀ ਸੰਪਾਦਨਾ ਹੋਈ ਭਾਈ ਮਨੀ ਸਿੰਘ ਜੀ ਦੁਆਰਾ, ਤੋ ਸਿਰਫ ਇਹ ਪ੍ਰਸ਼ਨ ਹੀ ਮਿਲੇ, ਉੱਤਰ ਨਾ ਮਿਲ ਸਕੇ। ਹੁਣ ਜੋ ਸਟੀਕ ਦਸਮ ਗ੍ਰੰਥੀ ਮਿਲਦੀ ਹੈ ਉਸ ਦੇ ਵਿਚ ਜੋ ਇਨ੍ਹਾਂ ਪ੍ਰਸ਼ਨਾਂ ਦੇ ਸਾਹਮਣੇ ਉੱਤਰ ਲਿਖੇ ਹੋਏ ਨੇ ਇਹ ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ ਦੇ ਨੇ। ਨਿਰਮਲੇ ਮਹਾਤਮਾ ਵਿਚੋਂ ਇੱਕ ਸਿਰਮੌਰ ਮਹਾਤਮਾ ਹੋ ਗੁਜ਼ਰੇ ਨੇ, ਆਤਮਦਰਸ਼ੀ, ਬ੍ਰਹਮ ਗਿਆਨੀ ਔਰ ਮਹਾਨ ਵਿਦਵਾਨ। ਉਨ੍ਹਾਂ ਦਾ ਦਾਅਵਾ ਤਾਂ ਨਹੀਂ ਸੀ ਪਰ ਐਸਾ ਕਹਿਣਾ ਸੀ ਕਿ ਇਨ੍ਹਾਂ ਸਵਾਲਾਂ ਦਾ ਇਹ ਇਹ ਜਵਾਬ ਮੈਨੂੰ ਅੰਦਰੋਂ ਮਿਲੇ। ਔਰ ਹਕੀਕਤ ਹੈ ਸਵਾਲ ਉਹੀ ਗਹਿਰਾ ਆਉਂਦਾ ਹੈ ਜਿਹੜਾ ਅੰਦਰੋਂ ਨਿਕਲੇ, ਔਰ ਜਵਾਬ ਵੀ ਉਹੀ ਸਹੀ ਆਉਂਦਾ ਹੈ ਜਿਸਦਾ ਅੰਦਰੋਂ ਮਿਲੇ। ਅਕਸਰ ਕਈ ਦਫਾ ਦੇਖਣ ਦੇ ਚ ਆਇਆ ਕਿ ਲੋਕ ਦੂਜਿਆਂ ਦੇ ਸਵਾਲ ਚੁੱਕੇ ਫਿਰਦੇ ਨੇ اور دوسرے دے جواب ٹوئی جاندے نے وہ سوال انہوں دی زندگی دا سوال نہیں ہوندا اور وہ جواب انہوں نے اندروں نہیں ملیا ہوندا ایویں وہ ایک دماغی کثرت تو علاوہ اور کچھ نہیں ہوندا تو گرو گوبند سنگھ جی مہاراج نے یہ جڑے ادوتی سوال گیان پربودھ نامک بانی وچ درج کیتے نے وہ اس طرح نے کو سورا سندر کمن کہاں جوگ کو سار سور بیر کون ہے بہادر کون ہے پھر خوبصورت کون ہے سندر کس نو آکھاں گے کیونکہ ایسیاں کچھ ادوتی سوغاتاں نے جگت دے جس تو منکھ دا من سبھاوت پربھاوت ہوندا ہے اس دی اصلیت دا حقیقت دا بودھ نہ ہوئے تو کئی دفعہ زندگی بہت وڈے بھرانتی دے دلدل دے جا گردی ہے اس واسطے اس طرح دے عظیم سوالاں نو صاحب شری گرو گوبند سنگھ جی مہاراج نے اپنی بانی دے تھان دتی ہے سور بیر کس نو آکھاں گے کون ہے اور خوبصورت کس نو آکھنا پائے گا کون سندر ہے کہاں جوگ کو سار دن رات جو بھگتی کر رہے ہیں دھارمک سادھنا کر رہے ہیں جب تب کر رہے ہیں ستسنگ کر رہے ہیں اس دا پھل کی ہے آیا اس دی پراپتی کی ہے اپلبدھی کی ہوئے گی اس سب کچھ دا سار کی ہوئے گا کو داتا گیانی کمن کہو بیچار اویچار داتا کون ہے کس نو دانی آکھاں گے لگدا ہے جس ڈھنگ نال اسی دانیاں نو دانی کہہ دینے ہاں اگر یہی واسطہ صحیح ہے تو میرے خیال وچ صاحب گرو گوبند سنگھ جی مہاراج اس خیال نو سوال دے روپ دے سنا لیں دے جو سوال دے روپ وچ رہیا ہے تو جاپدا ہے یہ سوال بہت گہرا ہے کون داتا ہے گیانی کون ہے کو داتا گیانی کمن کہو بیچار اویچار بیچار کس نو کہندے نے اویچار کس نو آخید ہے ایسے جڑے یہ ادوتی عظیم سوال نے انہاں دے جواب پنڈت گنیشا سنگھ جی مہاراج نے انج لکھے نے جتھے یہ پرشن کو سورا سندر کون تو پنڈت جی مہاراج کہندے نے من جیتا سورا ہے سندر ہے گنوان جب من کی پھرتا بھائی سار یوگ ایہو جان کس نو سور بیر آکھاں گے جس نے اپنا من جت لیا دراصل دوسرے نو جتن دی چاہت رکھنی یہ راجنیتی ہے تے دوسرے نو جت لینا یہ راجنیتی دی سفلتا ہے دوسرے نو تلوار نال جتنا شستر نال جتنا شاستر نال جتنا ووٹ نال جتنا مت نال جتنا غرض کہیے جت دا دے دوسرے تے کھڑا کریے دوسرے نو جتنا ہے جو دوسرے نو جتنا ہے بس یہی راجنیتی ہے اور دوسرے نو جتنا ہنسا ہے دوسرے نو چوٹ پہنچائے بنا کس طرح دوسرے نو جیت سکاں گے دوسرے نو دبائے بنا دوسرے نو کس طرح جیت سکاں گے دوسرے نو جتنا راجنیتی ہے اپنے آپ نو جتنا دھرم ہے من جیتے جگ جیت من جیت لے ہے دھرم دی پراپتی ہو گئی پربھو دی پراپتی ہوئی کہنے دوجے نو جیتی ہے ستا پراپت ہوندی ہے اپنے آپ نو جیتی ہے ست پراپت ہوندا ہے دوسرے نو جیتی ہے باہر دا متھیا سنگھاسن پراپت ہوندا ہے اپنے آپ نو جیتی ہے رام دا سنگھاسن پراپت ہوندا ہے دوسرے نو جیتن لئی اوگن چاہیے نے اپنے آپ نو جیتن لئی گن چاہیے نے ਕਠੋਰ ਹੋਏ ਬਿਨਾਂ ਦੂਸਰੇ ਨੂੰ ਜਿੱਤਣਾ ਕਠਿਨ ਹੈ, ਬਹੁਤ ਕਠਿਨ ਹੈ। ਪਰ ਕੋਮਲ ਹੋਏ ਬਿਨਾਂ ਆਪਣੇ ਆਪ ਨੂੰ ਜਿੱਤਣਾ ਕਠਿਨ ਹੈ, ਬਹੁਤ ਕਠਿਨ ਹੈ। ਮਿੱਥਿਆ ਬੋਲ, ਮਿੱਥਿਆ ਵਚਨ, ਮਿੱਥਿਆ ਕਰਮ ਨਾਲ ਹੀ ਅਸੀਂ ਦੂਸਰੇ ਨੂੰ ਜਿੱਤ ਸਕਦੇ ਹਾਂ, ਪਰ ਸੱਤ ਬੋਲ, ਸੱਤ ਕਰਮ ਨਾਲ ਹੀ ਅਸੀਂ ਆਪਣੇ ਆਪ ਨੂੰ ਜਿੱਤ ਸਕਾਂਗੇ, ਆਪਣਾ ਮਨ ਜਿੱਤ ਸਕਾਂਗੇ। ਸਤਿਗੁਰਦੇਵ ਜੀ ਮਹਾਰਾਜ ਨੇ ਤੇ ਸਪਸ਼ਟ ਕਹਿ ਦਿੱਤਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕਿ ਜਗਤ ਨੂੰ ਜਿੱਤਣਾ ਵਾਸਤਵਿਕ ਹੈ, ਕਦੇ ਕਿਸੇ ਨੂੰ ਜੋ ਹੈ ਨਸੀਬ ਨਹੀਂ ਹੋਵੇਗਾ, ਇਸ ਦੀ ਸਫਲਤਾ ਨਹੀਂ ਮਿਲੇਗੀ। ਆਪਣੇ ਆਪ ਨੂੰ ਜਿੱਤਣਾ ਹੀ ਜਗਤ ਨੂੰ ਜਿੱਤਣਾ ਹੈ। ਮਨ ਜੀਤੇ ਜਗ ਜੀਤ, ਮਨੁੱਖ ਦੀ ਅਨੰਤ ਖਾਹਿਸ਼ਾਂ ਵਿੱਚੋਂ ਇੱਕ ਪ੍ਰਬਲ ਚਾਹਤ ਹੈ ਕਿ ਮੈਂ ਜੇਤੂ ਹੋਵਾਂ, ਜਗਤ ਜੇਤੂ। ਔਰ ਸੂਰਬੀਰਤਾ ਵੀ ਆਮ ਲੋਕਾਂ ਨੇ ਇਸ ਤੇ ਖੜੀ ਕੀਤੀ ਹੈ ਕਿ ਬੜਾ ਸੂਰਬੀਰ ਹੈ, ਦੂਸਰੇ ਨੂੰ ਜਿੱਤ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਨਹੀਂ ਮੰਨਦੇ। ਉਹੀ ਸੂਰਬੀਰ ਹੈ ਜੋ ਆਪਣਾ ਮਨ ਜਿੱਤ ਲੈਂਦਾ, ਔਰ ਜੋ ਆਪਣਾ ਮਨ ਜਿੱਤ ਲੈਂਦਾ ਹੈ ਉਸ ਦੇ ਅੰਦਰ ਐਸੇ ਦੈਵੀ ਗੁਣ ਨੇ, ਉਹ ਅਗਰ ਦੂਸਰੇ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਤਾਂ ਸਿਰਫ ਦੇਸ਼ ਦੇ ਸੁਧਾਰ ਲਈ, ਮਜ਼ਲੂਮ ਦੀ ਰੱਖਿਆ ਲਈ ਬੜੇ ਨਿਰਵੈਰ ਪਾਵਨ ਹਿਰਦੇ ਨਾਲ ਲੜੇਗਾ। ਜੈਸੇ ਇਤਿਹਾਸਕ ਸਬੂਤ ਹੈ ਕਿ ਜਦ ਸਿੱਖਾਂ ਨੇ ਜੰਗ ਵਿਚ ਅਨੇਕਾਂ ਨੂੰ ਜ਼ਖਮੀ ਕੀਤਾ ਹੈ, ਘਾਇਲ ਕੀਤਾ ਹੈ, ਤਾਂ ਉਸ ਵਕਤ ਇਕ ਸਿੰਘ ਭਾਈ ਕਨ੍ਹਈਆ ਬ੍ਰਹਮ ਗਿਆਨ ਦੀ ਮੂਰਤੀ ਮਸ਼ਕ ਲੈ ਕੇ ਪਾਣੀ ਪਿਲਾ ਰਹੇ ਨੇ। ਪਕੜ ਕੇ ਸਿੰਘਾਂ ਨੇ ਭਾਈ ਕਨ੍ਹਈਆ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿਚ ਪੇਸ਼ ਕੀਤਾ। ਮਹਾਰਾਜ, ਸਾਡੇ ਵਿਚ ਇਕ ਕਰਦਾਰ ਪੈਦਾ ਹੋ ਗਿਆ, ਅਸੀਂ ਲੜ ਕੇ ਖੂਨ ਪਸੀਨਾ ਇਕ ਕਰਕੇ ਜਿਸ ਨੂੰ ਘਾਇਲ ਕਰਦੇ ਹਾਂ, ਜ਼ਖਮੀ ਕਰਦੇ ਹਾਂ, ਗਿਰਾ ਦਿੰਦੇ ਹਾਂ, ਇਹ ਪਾਣੀ ਪਿਲਾ ਕੇ ਫਿਰ ਖੜਾ ਕਰ ਦਿੰਦਾ, ਸੁਰਜੀਤ ਕਰ ਦਿੰਦਾ। ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਇਸ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਸਾਹਿਬ ਕਹਿਣ ਲੱਗੇ, ਭਾਈ ਕਨ੍ਹਈਆ ਇਹ ਕੀ ਕਹਿ ਰਹੇ ਨੇ? ਤੂੰ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਇਹ ਕੀ ਕਹਿੰਦੇ ਨੇ ਇਹ ਜਾਣਨ, ਮੈਂ ਤੇ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤੇ ਜਦ ਵੀ ਪਾਣੀ ਪਿਲਾਉਂਦਾ ਹਾਂ ਆਪ ਨੂੰ ਪਿਲਾਉਂਦਾ। ਸਭ ਦੇ ਆਪ ਦਾ ਹੀ ਰੂਪ, ਜੋ ਦੀ ਸੇ ਸੁਤੇਰਾ ਰੂਪ, ਮੈਂ ਤੇ ਜਿਸ ਦੇ ਮੂੰਹ ਚ ਪਾਣੀ ਪਾਇਆ ਹੈ ਮੁਖੜਾ ਤੁਹਾਡਾ ਦਿਖਾਈ ਦਿੱਤਾ ਹੈ, ਤੇ ਤੁਸੀਂ ਪਾਣੀ ਮੰਗੋ ਤੇ ਮੈਂ ਪਾਣੀ ਨਾ ਦਿਆਂ, ਫਿਰ ਮੈਂ ਤੁਹਾਡਾ ਸਿੱਖ ਕਿਸ ਤਰ੍ਹਾਂ? ਜੇਬ ਦੇ ਚੋਂ ਮਰਮ ਦੀ ਡੱਬੀ ਕੱਢੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਆਖਿਆ, ਕਨ੍ਹਈਆ ਅਧੂਰਾ ਕੰਮ ਨਾ ਕਰ, ਫਿਰ ਪੂਰਾ ਕੰਮ ਕਰ। ਇਹ ਮਰਮ ਪੱਟੀ ਵੀ ਕਰ ਛੱਡਿਆ ਕਰ, ਜ਼ਖਮਾਂ ਤੇ ਮਰਮ ਵੀ ਲਗਾ ਦਿੱਤਾ ਕਰ। ਕਮਾਲ ਦੀ ਗੱਲ, ਮੈਦਾਨੀ ਜੰਗ ਵਿਚ ਲੜਨਾ, ਔਰ ਜੋ ਘਾਇਲ ਹੋ ਚੁੱਕੇ ਨੇ ਦੁਸ਼ਮਣ ਉਨ੍ਹਾਂ ਨੂੰ ਪਾਣੀ ਪਿਲਾਉਣਾ ਤੇ ਉਨ੍ਹਾਂ ਦੇ ਉੱਤੇ ਮਰਮ ਪੱਟੀ ਵੀ ਕਰਨੀ। ਇਕ ਗੱਲ ਸਪਸ਼ਟ ਹੋ ਗਈ ਕਿ ਵੈਰ ਭਰੇ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਹਿਰਦੇ ਨਾਲ ਲੜਨਾ ਹੋਰ ਗੱਲ ਹੈ। ਔਰ ਜਦ ਕੋਈ ਨਿਰਵੈਰ ਹਿਰਦੇ ਨਾਲ ਲੜਦਾ ਹੈ ਤਾਂ ਦੇਸ਼ ਦੀ ਰੱਖਿਆ ਲਈ, ਕੌਮ ਦੀ ਰੱਖਿਆ ਲਈ, ਮਜ਼ਲੂਮ ਦੀ ਰੱਖਿਆ ਲਈ, ਔਰ ਜਦ ਵੈਰ ਦੇ ਨਾਲ ਕੋਈ ਲੜਦਾ ਹੈ ਤਾਂ ਦੂਸਰੇ ਨੂੰ ਤਬਾਹ ਕਰਨ ਲਈ, ਬਰਬਾਦ ਕਰਨ ਲਈ, ਆਪਣੀ ਸਤਾ ਪ੍ਰਾਪਤ ਕਰਨ ਲਈ, ਆਪਣੀ ਤਾਕਤ ਵਧਾਉਣ ਲਈ। ਨਿਰਵੈਰ ਹਿਰਦੇ ਨਾਲ ਉਹੀ ਲੜ ਸਕਦਾ ਹੈ ਜਿਸ ਨੇ ਆਪਣਾ ਮਨ ਜਿੱਤਿਆ ਹੈ, ਤੇ ਜਿਸ ਨੇ ਮਨ ਜਿੱਤਿਆ ਹੈ ਉਹੀ ਜਗਤ ਨੂੰ ਜਿੱਤ ਲੈਂਦਾ ਹੈ। ਮਨ ਜੀਤੇ ਜਗ ਜੀ, ਤੋ ਮਨ ਜੀਤਾ ਸੂਰਾ ਹੈ। ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਵੀ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ, ਤੇ ਮਨ ਨੂੰ ਜਿੱਤਣਾ ਅਤੀ ਕਠਿਨ ਹੈ, ਅਤੀ ਕਠਿਨ ਹੈ। ਕਹਿੰਦੇ ਨੇ ਸ਼ਸਤਰਾਂ ਨਾਲ ਦੂਸਰੇ ਨੂੰ ਜਿੱਤਿਆ ਜਾਂਦਾ ਹੈ, ਸ਼ਾਸਤਰ ਨਾਲ, ਵਿਚਾਰ ਨਾਲ, ਜਪ ਨਾਲ, ਤਪ ਨਾਲ ਆਪਣਾ ਮਨ ਜਿੱਤਿਆ ਜਾ ਸਕਦਾ ਹੈ। ਤੋ ਮਨ ਜੀਤਾ ਸੂਰਾ ਹੈ, ਸੁੰਦਰ ਹੈ ਗੁਣਵਾਨ। ਖੂਬਸੂਰਤ ਕਿਸ ਨੂੰ ਆਖਾਂਗੇ, ਸੁੰਦਰ ਕਿਸ ਨੂੰ ਆਖਾਂਗੇ? ਸਿਰਫ ਚਮੜੀ ਦੀ ਸੁੰਦਰਤਾ, ਨੈਣ ਨਕਸ਼, ਇਹ ਮਨੁੱਖ ਦੀ ਆਪਣੀ ਆਪਣੀ ਧਾਰਨਾ ਹੈ। ਕਿਸੇ ਨੂੰ ਇੱਕ ਤਰ੍ਹਾਂ ਦਾ ਨੱਕ ਖੂਬਸੂਰਤ ਲੱਗਦਾ ਹੈ, ਦੂਸਰੇ ਨੂੰ ਨਹੀਂ। ਕਿਸੇ ਕਿਸੇ ਦੇਸ਼ ਵਿਚ ਕਾਲੀ ਚਮੜੀ ਖੂਬਸੂਰਤੀ ਦਾ ਚਿੰਨ ਹੈ, ਕਿਧਰੇ ਗੋਰੀ, ਕਿਧਰੇ ਹੀਣਾ ਫਿੰਗਣਾ ਨੱਕ ਖੂਬਸੂਰਤੀ ਦਾ ਚਿੰਨ ਹੈ, ਕਿਧਰੇ ਨਹੀਂ, ਕਿਧਰੇ ਲੰਬਾ। ਤੋ ਖੂਬਸੂਰਤੀ ਤੇ ਆਪਣੀ ਆਪਣੀ ਮਨ ਦੀ ਇੱਕ ਧਾਰਨਾ ਹੈ, ਔਰ ਇਹ ਖੂਬਸੂਰਤੀ ਬਦਸੂਰਤੀ ਦੇ ਬਦਲਦਿਆਂ ਦੇਰ ਨਹੀਂ ਲੱਗਦੀ। ਜਵਾਨੀ ਨੂੰ ਬੁਢੇਪੇ ਦੇ ਬਸਤਰ ਪਹਿਰਦਿਆਂ ਦੇਰ ਨਹੀਂ ਲੱਗਦੀ। ਸੁੰਦਰਤਾ ਦਾ ਇਹ ਖਿੜਿਆ ਹੋਇਆ ਫੁੱਲ ਇਹਨੂੰ ਮੁਰਝਾਉਂਦਿਆਂ ਦੇਰ ਨਹੀਂ ਲੱਗਦੀ। ਇੱਕ ਹੋਰ ਸੁਪਨ ਹੈ, ਉਹਨੂੰ ਕਹਿੰਦੇ ਨੇ ਮਨ ਦਾ ਸੁਪਨ, ਸੀਰਤ। ਸੂਰਤ ਦਾ ਖੂਬਸੂਰਤ ਹੋਣਾ ਹੋਰ ਗੱਲ ਹੈ, ਸੀਰਤ ਦਾ ਮਹਾਨ ਹੋਣਾ ਹੋਰ ਗੱਲ ਹੈ। ਜਗਤ ਵਿਚ ਐਸਾ ਦੇਖਣ ਵਿਚ ਆਇਆ ਹੈ ਕਿ ਤਨ ਦੇ ਸੋਹਣੇ ਮਨੁੱਖ ਮਨ ਦੇ ਸੋਹਣੇ ਨਹੀਂ ਹੁੰਦੇ। ਸੂਰਤ ਸ਼ਕਲ ਅੱਛੀ ਸੀ, ਸੀਰਤ ਕੁਛ ਵੀ ਨਹੀਂ। ਤੇ ਕਈ ਦਫਾ ਐਸਾ ਵੀ ਹੋਇਆ, ਸੀਰਤ ਬੜੀ ਅੱਛੀ, ਬਹੁਤ ਸੋਹਣੀ, ਬੜੀ ਖੂਬਸੂਰਤ, ਸੂਰਤ ਠੀਕ ਨਹੀਂ ਸੀ। ਜੈਸੇ ਇਤਿਹਾਸ ਵਿਚ ਇੱਕ ਗਾਥਾ ਹੈ, ਅਸ਼ਟਾਵਕਰ, ਪੈਰਾਂ ਵਿਚ ਬਲ, ਹੱਥਾਂ ਵਿਚ ਬਲ, ਗਰਦਨ ਟੇੜੀ, ਕਮਰ ਟੇੜੀ, ਸਰੀਰ ਵਿਚ ਅਨੇਕਾਂ ਹੀ ਬਲ। ਇਸੇ ਕਾਰਨ ਕਰਕੇ ਆਪ ਦਾ ਨਾਂ ਪਿਆ ਰਿਸ਼ੀ ਅਸ਼ਟਾਵਕਰ, ਸਰੀਰ ਵਿਚ ਅੱਠ ਬਲ, ਪਰ ਮਨ ਵਿਚ ਕੋਈ ਬਲ ਨਹੀਂ ਸੀ। ਤਨ ਕਰਕੇ ਅਤੀਕ ਰੂਪ ਸੀ, ਮਨ ਕਰਕੇ ਅਤੀ ਸੁੰਦਰ ਸੀ, ਅਤੀ ਸੁੰਦਰ। ਰਾਜੇ ਜਨਕ ਦੀ ਸਭਾ ਵਿਚ ਆਇਆ ਹੈ ਕਿ ਰਾਜਗੁਰੂ ਦਾ ਲੜਕਾ ਸੀ, ਆਪਣੇ ਪਿਤਾ ਨੂੰ ਬੁਲਾਉਣ ਲਈ ਆਇਆ ਹੈ। ਰੋਕਿਆ ਕਿਸੇ ਨੇ ਨਹੀਂ, ਕਿਉਂਕਿ ਰਾਜਗੁਰੂ ਦਾ ਲੜਕਾ। ਪਰ ਇਹਨੂੰ ਦੇਖਦਿਆਂ ਹੀ ਰਾਜ ਸਭਾ ਵਿਚ ਬੈਠੇ ਸਾਰੇ ਹੱਸ ਪਏ, ਖਿੜਖਿੜਾ ਕੇ ਹੱਸ ਪਏ। ਉਨ੍ਹਾਂ ਨੂੰ ਹੱਸਦਾ ਵੇਖ ਕੇ ਅਸ਼ਟਾਵਕਰ ਜੀ ਵੀ ਹੱਸ ਪਏ। ਜਨਕ ਕਹਿੰਦੇ ਨੇ, ਰਿਸ਼ੀ ਜੀ, ਇਹ ਸਾਰੇ ਤੁਹਾਡੇ ਤੇ ਹੱਸੇ ਨੇ, ਤੁਸੀਂ ਕਿਸ ਤੇ ਹੱਸੇ? ਤੋ ਅਸ਼ਟਾਵਕਰ ਜੀ ਕਹਿੰਦੇ ਨੇ, ਇਹ ਸਾਰੇ ਮੇਰੇ ਤੇ ਹੱਸੇ, ਮੈਂ ਇਹਨਾਂ ਤੇ ਹੱਸਿਆ। ਇਹ ਮੇਰੀ ਸੂਰਤ ਵੇਖ ਕੇ ਹੱਸੇ ਨੇ, ਮੈਂ ਇਹਨਾਂ ਦੀ ਸੀਰਤ ਵੇਖ ਕੇ ਹੱਸਿਆ। ਇਹਨਾਂ ਨੇ ਮੇਰੇ ਤਨ ਦੀ ਬਦਸੂਰਤੀ ਵੇਖੀ ਹੈ, ਹਾਸਾ ਨਿਕਲ ਗਿਆ, ਮੈਂ ਇਹਨਾਂ ਦਾ ਮਨ ਦਾ ਕਰੂਪਣਾ ਵੇਖਿਆ, ਹਾਸਾ ਨਹੀਂ ਰੋਕ ਸਕਿਆ। ਇਹਨਾਂ ਦੀ ਦ੍ਰਿਸ਼ਟੀ ਸਿਰਫ ਚਮੜੇ ਤੱਕ ਹੀ ਰੁਕੀ ਹੋਈ ਹੈ। ਜਗਤ ਵਿਚ ਅਨੰਤ ਪੁਰਸ਼ ਐਸੇ ਹੋਏ ਨੇ ਜੋ ਤਨ ਕਰਕੇ ਤੇ ਬੜੇ ਕਰੂਪ ਸਨ, ਪਰ ਮਨ ਕਰਕੇ ਬੜੇ ਸੁੰਦਰ ਸਨ। ਸੁਕਰਾਤ ਹੋਇਆ, ਰਿਸ਼ੀ ਵੇਦ ਵਿਆਸ ਜੀ ਹੋਏ ਨੇ, ਅਸ਼ਟਾਵਕਰ ਹੋਏ ਨੇ, ਬੜੇ ਬੁਲੰਦ ਪਾਇਆ ਮਹਾਨ ਮਨੁੱਖ, ਜਿਨ੍ਹਾਂ ਦੀ ਸੀਰਤ ਇਤਨੀ ਸੋਹਣੀ ਜਿਸ ਦੇ ਸਾਹਮਣੇ ਕਰੋੜਾਂ ਚੰਦਰਮਾ ਫਿੱਕੇ ਪੈ ਜਾਣ। ਨਹੀਂ ਮੋਹਤਾਜ ਸੇਵਰ, ਇਲਮ ਅਕਲ ਨੇ ਜਿਸ ਕੋ ਸਵਾਰਾ ਹੈ, ਉਹਦੇ ਅਕਲ ਨਾਲ, ਇਲਮ ਨਾਲ, ਗੁਣਾ ਨਾਲ ਸਵਰੀਆਂ ਹੋਈਆਂ ਸੀਰਤਾਂ, ਅਨੰਤ ਖੂਬਸੂਰਤੀਆਂ ਉਹਨਾਂ ਦੇ ਕਦਮਾਂ ਤੋਂ ਨਿਛਾਵਰ ਕੀਤੀਆਂ ਜਾ ਸਕਦੀਆਂ ਨੇ। ਤੇ ਕਈ ਦਫਾ ਦੇਖਦੇ ਹਾਂ ਤਨ ਦੇ ਸੋਹਣੇ ਨੇ, ਸੂਰਤ ਬਹੁਤ ਅੱਛੀ, ਸੀਰਤ ਕੁਛ ਵੀ ਨਹੀਂ। ਰੂਹੇ ਜ਼ਮੀਨ ਵਿਚ ਇੱਕ ਐਸਾ ਪੁਰਸ਼ ਵੀ ਆਇਆ ਜਿਹਦੀ ਸੂਰਤ ਬਾ ਕਮਾਲ, ਜਿਹਦੀ ਸੀਰਤ ਬਾ ਕਮਾਲ। ਉਹਦੀ ਸੀਰਤ ਵਿਚ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਵਿਚਿੱਤਰ ਨਾਟਕ ਹੈ, ਚੰਡੀ ਚਿੱਤਰ ਹੈ, ਰਾਮਾ ਅਵਤਾਰ ਹੈ, ਭਗਵਤੀ ਦੀਵਾਰ ਹੈ, ਕ੍ਰਿਸ਼ਨਾ ਅਵਤਾਰ ਹੈ, ਗਿਆਨ ਪ੍ਰਬੋਧ ਹੈ, ਸਰੂਰ ਹੈ, ਮਸਤੀ ਹੈ, ਬ੍ਰਹਮ ਗਿਆਨ ਹੈ, ਬ੍ਰਹਮ ਆਨੰਦ ਹੈ। ਪਰ ਸੂਰਤ ਵੀ ਐਸੀ ਜੋ ਵੇਖੇ ਤੇ ਵੇਖਦਾ ਹੀ ਰਹਿ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅਜ ਪੇਸ਼ ਚਸ਼ਮ ਆਮ ਵੀ ਪਏ, ਨਾ ਮਹਿਰ ਬਾਂਗ ਉਜਸਤ, ਜਾਨਾਂ ਗੁਜਸਤ ਤਾਜ਼ੇ ਰਹੇ, ਦੀਦੇ ਜਾਂ ਗੁਜਸਤ। ਉਹ ਕਹਿੰਦੇ ਨੇ, ਕਲਗੀਧਰ, ਮੇਰੀ ਅੱਖਾਂ ਦੇ ਸਾਹਮਣਿਓਂ ਕੀ ਲੰਘੇ ਨੇ, ਮਨ ਅੱਖਾਂ ਵਿਚੋਂ ਮੇਰੀ ਜਾਨ ਨਿਕਲ ਗਈ, ਸੁਣਿਆ ਸੀ ਮੂੰਹ ਦੇ ਰਾਹੀਂ ਜਾਨ ਨਿਕਲਦੀ ਹੈ, ਪਰ ਅੱਜ ਮੈਂ ਪਹਿਲੀ ਦਫਾ ਦੇਖ ਰਿਹਾ ਅੱਖਾਂ ਚੋਂ ਹੀ ਜਾਨ ਨਿਕਲ ਗਈ, ਅੱਖਾਂ ਤੋਂ ਹੀ ਸਾਰੀ ਸ਼ਕਤੀ ਨਿਕਲ ਗਈ, ਸ਼ਕਤੀ ਦੇ ਮੁਜਸਮੇ, ਸੁੰਦਰਤਾ ਦੇ ਮੂਰਤੀ, ਗੁਣਾਂ ਦੇ ਸਾਗਰ, جد اکھاں دے کولوں اوجل ہوئے نے ایسا پرتیت ہویا ہے اکھاں دے چوں ہی جان نکل گئی. مہان دارشنک کوی دیوخ گرو گوبند سنگھ جی مہاراج بارے ایسا کہندے نے دیکھ کے میانک رنگ مکھ پہ کلنک اتھ کیسے انمان کر کہوں مکھ چندر سنگ. چندرمان دا کلنکت مکھڑا ویکھ کے میں کس طرح آکھاں کہ گرو گوبند سنگھ جی مہاراج چندرمان دے سمان نے. چندرمان دے کالا دھبا ویکھ کے میں کیویں کہہ دیواں دھبیاں تو رہت جو مکڑا ہے وہ چندرمان دے سمان ہے. ملنگ اے چندرما ایتھے گرو گوبند سنگھ جی مہاراج دے سامنے رنگ ہے بکھاری ہے. دیکھ کے میانک رنگ مکھ پہ کلنک ات کیسے انمان کر کہوں مکھ چندر سم. مگوا شریر پر دیکھ کے سہنس بھگ کیسے کر کہوں پن گرو کو سریندر سم. دیوتیاں دا مکھی اندر اس دے سمان بھی میں گرو گوبند سنگھ جی مہاراج نو کس طرح کہہ دیا. سریندر ایتھے او ہے جو گوتم دی نار اہلیا دا ست بھنگ کردا ہے. واشنا وچ گرسیا ہویا کامنا دا ماریا ہویا ایک رشی دی پتنی اس نال چھل کر بیٹھا اس نے اپنا من میلا کر بیٹھا ست بھنگ کر بیٹھا. پر کتھے گرو گوبند سنگھ جی مہاراج ستونتیاں دے ست دے رکھوالے تے کتھے او ایک ستونتی دا ست بھنگ کرن والا. تو پیو کہندے نے مگوا شریر پر دیکھ کے سان سرسگ کہندے نے گوتم رشی دے سراپ دوارا اندر دا سارے دا سارا جڑا شریر ہے پگ روپ ہو گیا. سہس شریر چہن پگ ہوئے تامن پچھوتایا. گرو گوبند سنگھ جی گرو گرنتھ صاحب جی تے گرو گوبند سنگھ جی مہاراج دی رچنا جس دے اس دا سروپ اس ڈنگ نال چتر ہے کہ واسطوک وہ تے ساری دی ساری کایا اس دی برشت ہو گئی. مگوا شریر پر دیکھ کے سان سرسگ کیسے کر کہوں پن گرو کو سریندر سم. دیکھ کے اننگ انگ ہین رتی رکھن کو کیسے سو سمان کر کہوں رتی اندر سم. جس دا وجود ہی نہیں جس دا روپ ہی نہیں اس کام دین دے سمان اس رتی دے سمان کس طرح میں کہہ دیا کہ گرو گوبند سنگھ جی مہاراج نے. تو آخر انہاں دا سوپن انہاں دی خوبصورتی کوئی تے دشوی چاہی دی ہے کوئی تے پرمان چاہی دا ہے. تو آپ کہنے کو نا پیوخ بن آئیو یا سنسار بیچ گوبند مرگند گرو دھرم دھرندر سن. جیسے دھرم دی دھجا گرو گوبند سنگھ جی مہاراج نے میں تشبیہ نہیں دے سکتا. شریرک سندرتا دے عجوبے من دے سونے پن دا ایک کرشما صورت ایسی ہی جس تو ساریاں صورتاں فرا کر دے گئے اور سیرت ایسی ہی جس تو سارے دیوی گن نچھاور کر گئے. اتنی سندر صورت اور اتنی مہان سیرت قادر کریم نے مانو ساری بخشش اتھے ڈول لیتی ہے. لالا دولت رائے اپنی تصنیف شدہ کتاب دے صاف کہندے نے ایشور دی ساری رحمت کٹھی ہوئی کاریگری کٹھی ہوئی بخشش کٹھی ہوئی طاقت کٹھی ہوئی تے بنے گرو گوبند سنگھ جی مہاراج. انہاں دے اس مانسک منڈل دے چوں یہ جو ادوتی پرشن نکلے نے وہ اے کو سورا سور ویر کون ہے سندر کا من کون خوبصورت ہے بھگتی دا پھل کی ہے. پنڈت گنیشا سنگھ جی نو سمادھی لین ہویا جو جواب ملے وہ اے من جی تا سورا ہے سندر ہے گنوان جب من کی تھرتا بھئی سار یوگ اے ہو جان. جس کی سیرت اچھی ہے جس دے کل دیوی گن نے وہی خوبصورت ہے جس نے من جیت لیا ہے وہی سوربیر ہے بہادر ہے.